ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸਿਉਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ, ਮੇਰਾ ਲਾਗੋ ਰਾਮ ਸਿਉਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ, ਰਾਹਉ ਹੱਥ ਦੇ ਰੱਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ, ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ, ਸਾਚਾ ਸਾਹਿਬ ਹੋਵਾ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਪਾਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ, ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਪਾਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਪਾਵ ਸੁਹਾਵੇ, ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜੀਉ ਪਿਆ ਤੋ ਸ਼ਰਨੀ, ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ, ਭਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗਿਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਜਿੱਥੇ ਆਪ ਜੀ ਨੇ ਰੱਬੀ ਬਾਣੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਉੱਥੇ ਜੋ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ ਉਸ ਦੀ ਵਿਚਾਰ ਰਲ ਮਿਲ ਕੇ ਕਰਨ ਵਾਸਤੇ ਪਾਵਨ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਰਹੇ ਹੋ। ਵੱਡੇ ਭਾਗ ਨੇ ਅੱਜ ਦਾ ਜੋ ਮੁਬਾਰਕ ਹੁਕਮਨਾਮਾ ਤਨਾਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 675 'ਤੇ ਸਵਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਅੰਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦਿਆਂ ਹੋਇਆਂ ਕਿ ਭਾਈ ਜਿਹਦਾ ਵੀ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ, ਜਿਹੜਾ ਮਨ ਕਰਕੇ ਉਸ ਸੁੱਖਾਂ ਦੇ ਦਾਤੇ ਨਾਲ ਜੁੜ ਜਾਂਦਾ ਹੈ, ਉਹਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਦੁੱਖ ਕੱਟੇ ਜਾਂਦੇ ਨੇ, ਸਾਰੇ ਕਿਲਬਿਖ ਉਸਦੇ ਨਾਸ ਹੋ ਜਾਂਦੇ ਨੇ। ਕਾਰਨ ਕੀ ਹੈ ਕਿ ਸੁੱਖਾਂ ਦਾ ਦਾਤਾ ਆ ਗਿਆ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਉਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਨਹਾਰ ਹੈ ਹੁਣ ਉਹ ਹਿਰਦਾ ਰੂਪੀ ਘਰ ਵਿੱਚ ਆ ਕੇ ਬੈਠ ਗਿਆ ਅਤੇ ਸਾਰੇ ਦੁੱਖਾਂ ਦਾ ਨਾਸ। ਉਹ ਪਰਮਾਤਮਾ ਦੁੱਖਾਂ ਵਾਲੇ ਪਾਸਿਓਂ ਰੋਕ ਲਾ ਦਿੰਦਾ ਹੈ। ਤੁਸੀਂ ਪੜ੍ਹਦੇ ਹੋ ਪਾਤਸ਼ਾਹ ਦੀ ਬਾਣੀ ਤੇ ਸਾਹਿਬ ਕਹਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ, ਬੰਨਾ ਦਾ ਅਰਥ ਹੈ ਰੋਕ। ਕਈ ਵਾਰੀ ਨਾ ਅਸੀਂ ਜਾਣੇ ਅਣਜਾਣੇ ਵਿੱਚ ਆਪਣੀ ਮਰਜ਼ੀ ਦੇ ਅਰਥ ਕਰਨ ਦਾ ਵੀ ਯਤਨ ਕਰਨੇ ਆ, ਕਿਸੇ ਦੇ ਘਰ ਪੁੱਤਰ ਹੋ ਗਿਆ ਅਤੇ ਕੀਰਤਨੀ ਸਿੰਘਾਂ ਨੇ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ ਪਰਮੇਸ਼ਰ ਦਿੱਤਾ ਬੰਨਾ। ਇੱਥੇ ਬੰਨਾ ਦਾ ਅਰਥ ਪੁੱਤਰ ਨਹੀਂ, ਅਰਥ ਹੈ ਰੋਕ। ਉਸ ਮਾਲਕ ਨੇ ਰੋਕ ਲਾ ਦਿੱਤੀ, ਪਰਮੇਸ਼ਰ ਦਿੱਤਾ ਬੰਨਾ ਅਤੇ ਹੋਇਆ ਕਿ ਦੁੱਖ ਰੋਗ ਕਾ ਡੇਰਾ ਭੰਨਾ। ਜਿਹੜੇ ਦੁੱਖ ਸਨ, ਰੋਗ ਸਨ, ਉਹ ਡੇਰਾ ਛੱਡ ਕੇ ਦੌੜ ਗਏ, ਜਿਹੜੇ ਅੰਦਰ ਡੇਰਾ ਜਮਾ ਕੇ ਬੈਠੇ ਸਨ। ਪਰ ਗੱਲ ਕਦੋਂ ਬਣੇ? ਜਦੋਂ ਉਸ ਸੁੱਖਾਂ ਦੇ ਦਾਤੇ ਨਾਲ ਸਾਂਝ ਬਣ ਜਾਏ। ਤੇ ਸੁੱਖਾਂ ਦੇ ਦਾਤੇ ਨਾਲ ਸਾਂਝ ਕੇਵਲ ਗੁਰੂ ਦੀ ਕਿਰਪਾ ਦੁਆਰਾ ਬਣ ਸਕਦੀ ਹੈ। ਉਸ ਤਰ੍ਹਾਂ ਨਹੀਂ, ਜੇ ਗੁਰੂ ਕਿਰਪਾ ਕਰੇ, ਗੁਰੂ ਮਿਲਾਏ ਤੇ ਤਾਂ ਮਿਲਿਆ ਜਾ ਸਕਦਾ। ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸਿਓਹੇਤ।
ਧਨਾਸਰੀ ਰਾਗ ਅੰਦਰ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਤੇ ਸਾਹਿਬ ਜੀ ਕਹਿੰਦੇ ਨੇ ਮੇਰਾ ਲਾਗੋ ਰਾਮ ਸਿਉਂ ਹੇਤ। ਹੇਤ ਕਹਿੰਦੇ ਨੇ ਪਿਆਰ ਨੂੰ। ਤੇ ਸੰਸਾਰ ਦੇ ਵਿੱਚ ਤੇ ਅਸੀਂ ਵੇਖਦੇ ਹਾਂ ਕਿ ਬਹੁਤਿਆਂ ਦਾ ਹੇਤ ਕੇਵਲ ਪਰਿਵਾਰ ਨਾਲ ਹੈ, ਸੰਸਾਰ ਨਾਲ ਹੈ, ਧਨ ਦੌਲਤ ਨਾਲ ਹੈ। ਕਾਰਨ ਕੀ ਹੈ ਕਿ ਮਨੁੱਖ ਦੇ ਅੰਦਰ ਦੀ ਇੱਕ ਭਾਵਨਾ ਹੈ, ਤਲਾਸ਼ ਹੈ ਸੁੱਖ ਦੀ, ਤੇ ਚਾਹੁੰਦਾ ਇਹ ਹੈ ਕਿ ਮੈਨੂੰ ਸੁੱਖ ਮਿਲ ਜਾਏ ਪਦਾਰਥਾਂ ਤੋਂ, ਮੈਨੂੰ ਸੁੱਖ ਮਿਲ ਜਾਏ ਪਰਿਵਾਰ ਤੋਂ, ਮੈਨੂੰ ਸੁੱਖ ਮਿਲ ਜਾਏ ਸੰਸਾਰ ਤੋਂ। ਤੇ ਉਸੇ ਸੁੱਖ ਦੀ ਤਲਾਸ਼ ਵਿੱਚ, ਉਸ ਸੁੱਖਾਂ ਦੇ ਦਾਤੇ ਨੂੰ ਛੱਡ ਕੇ ਤੇ ਹੋਰ ਪਾਸੇ ਭਟਕਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ। ਲੱਭਦਾ ਫਿਰਦਾ ਸੁੱਖ ਪਰ ਮਿਲਦਾ ਕੀ ਹੈ? ਦੁੱਖ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰੇ, ਸੁਆਣ ਜਿਉਂ ਡੋਲੇ ਨੇ ਸੁਧ ਰਾਮ ਭਜਨ ਕੀ। ਕਹਿੰਦੇ ਨੇ ਜਿਵੇਂ ਘਰ ਘਰ ਕੂਕਰ ਦੌੜਦਾ ਫਿਰਦਾ ਨਾ, ਇਹੀ ਹਾਲ ਮਨੁੱਖ ਦਾ। ਤੇ ਲੱਭਦਾ ਫਿਰਦਾ ਸੁੱਖ, ਕਿਸੇ ਡੇਰੇ ਤੋਂ ਸੁੱਖ ਮਿਲ ਜਾਏ, ਕਿਸੇ ਮੜੀਆਂ ਮਸਾਣਾ ਤੋਂ ਸੁੱਖ ਮਿਲ ਜਾਏ। ਸੁੱਖਾਂ ਦੇ ਦਾਤੇ ਨੂੰ ਛੱਡ ਕੇ ਤੇ ਹੋਰ ਪਾਸਿਆਂ ਤੋਂ ਸੁੱਖ ਲੱਭਦਾ। ਪਿਆਰ ਬਣਾ ਲਿਆ ਧਨ ਦੌਲਤ ਨਾਲ, ਪਿਆਰ ਬਣਾ ਲਿਆ ਪਰਿਵਾਰ ਨਾਲ, ਪਿਆਰ ਬਣਾ ਲਿਆ ਸੰਸਾਰ ਨਾਲ, ਪਰ ਉਸ ਮਾਲਕ ਨਾਲ ਪਿਆਰ ਨਾ ਬਣਾ ਸਕਿਆ, ਉਹਦੇ ਨਾਲੋਂ ਦੂਰੀ ਬਣ ਗਈ। ਤੇ ਸਾਹਿਬ ਜੀ ਕਹਿੰਦੇ ਨੇ ਬਸ ਸੁੱਖਾਂ ਦੇ ਦਾਤੇ ਨਾਲੋਂ ਦੂਰ ਹੋਇਆ, ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਤੋ ਸਾਹਿਬ ਜੀ ਕਹਿੰਦੇ ਨੇ ਮੇਰਾ ਉਸ ਰਾਮ ਦੇ ਨਾਲ ਪਿਆਰ ਬਣ ਗਿਆ ਹੈ।
ਸਤਿਗੁਰ ਮੇਰਾ ਸਦਾ ਸਹਾਇ, ਜਿਨ ਦੁੱਖ ਕਾ ਕਟਿਆ ਕੇਤ।
ਸਤਿਗੁਰ ਮੇਰਾ ਸਦਾ ਸਹਾਇ, ਜਿਨ ਦੁੱਖ ਕਾ ਕਟਿਆ ਕੇਤ। ਕੇਤ ਦਾ ਅਰਥ ਹੈ ਨਿਸ਼ਾਨ, ਝੰਡਾ। ਜਿਹੜੇ ਦੁੱਖ ਆਪਣਾ ਝੰਡਾ ਗੱਡ ਕੇ ਬੈਠੇ ਸਨ ਤੇ ਜਦੋਂ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੇ ਗੁਰੂ ਨੇ ਸਹਾਇਤਾ ਕੀਤੀ, ਜਿਹੜਾ ਮੇਰਾ ਗੁਰੂ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਸ ਮੇਰੇ ਗੁਰੂ ਨੇ ਮੇਰੀ ਸਹਾਇਤਾ ਕੀਤੀ। ਅਤੇ ਦੁੱਖਾਂ ਦਾ ਝੰਡਾ ਪੁੱਟ ਕੇ ਸੁੱਟ ਦਿੱਤਾ, ਕੱਟ ਕੇ ਸੁੱਟ ਦਿੱਤਾ। ਜਿਹੜੇ ਦੁੱਖ ਕੇਤ ਗੱਡ ਕੇ ਬੈਠੇ ਸਨ, ਕੇਤ ਦਾ ਅਰਥ ਹੈ ਝੰਡਾ, ਖੜਗ ਕੇਤ, ਮੈਂ ਸ਼ਰਨ ਤਿਉਹਾਰੀ, ਆਪ ਹੱਥ ਦੇ ਲਿਓ ਉਭਾਰੀ। ਉਹ ਖੜਗ ਸਰੂਪ, ਉਹ ਝੰਡਾ ਸਰੂਪ ਪਰਮਾਤਮਾ। ਤੋ ਸਾਹਿਬ ਜੀ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਹਾਈ, ਉਹ ਤੇ ਸਹਾਇਤਾ ਕਰਦਾ, ਹਰ ਵੇਲੇ ਸਹਾਇਤਾ ਕਰਨ ਲਈ ਤਤਪਰ ਹੈ। ਪਰ ਬਦਕਿਸਮਤੀ ਕੀ ਹੈ ਕਿ ਮਨੁੱਖ ਸਤਿਗੁਰੂ ਤੋਂ ਤੇ ਦੂਰ ਭੱਜਦਾ, ਗੁਰੂ ਕੋਲ ਦੂਰ ਭੱਜਦਾ। ਪਰ ਗੁਰੂ ਬੜਾ ਦਿਆਲੂ ਜੇ, ਗੁਰੂ ਫਿਰ ਵੀ ਸਾਡੀ ਬਾਂਹ ਫੜਦਾ, ਫਿਰ ਵੀ ਸਾਡੀ ਸਹਾਇਤਾ ਕਰਦਾ, ਕਿਉਂਕਿ ਉਹ ਆਪਣਾ ਬਿਰਧ ਨਹੀਂ ਛੱਡਦਾ, ਆਪਣਾ ਸੁਭਾਅ ਨਹੀਂ ਛੱਡਦਾ। ਅਸੀਂ ਆਪਣੇ ਸੁਭਾਅ ਵਿੱਚ ਪਰਪੱਕ ਹਾਂ, ਉਹ ਆਪਣੇ ਸੁਭਾਅ ਵਿੱਚ ਪਰਪੱਕ ਹੈ। ਗੁਰੂ ਦਾ ਨਾਤਾ ਇੱਕ ਮਾਂ ਵਾਲਾ ਨਾਤਾ ਹੈ, ਤੇ ਸੱਚ ਜਾਣਿਓ ਮਾਂ ਦਾ ਇੱਕ ਐਸਾ ਰਿਸ਼ਤਾ ਹੈ ਕਿ ਪੁੱਤਰ ਭਾਵੇਂ ਭੈੜਾ ਵੀ ਹੋਵੇ ਨਾ, ਪੁੱਤਰ ਭਾਵੇਂ ਮਾਂ ਨਾਲ ਝਗੜਾ ਵੀ ਕਰਦਾ ਹੋਵੇ, ਪਰ ਮਾਂ ਕਦੇ ਵੀ ਅੰਦਰ ਆਪਣੇ ਪੁੱਤਰ ਪ੍ਰਤੀ ਗੰਢ ਨਹੀਂ ਬਣਦੀ। ਸਾਰਾ ਸ਼ਹਿਰ ਆਖੇਗਾ ਕਿ ਇਹ ਮਾੜਾ, ਪਰ ਮਾਂ ਕਦੇ ਨਹੀਂ ਆਖਦੀ, ਕਿਉਂਕਿ ਮਾਂ ਦਾ ਬਿਰਧ ਐਸਾ ਹੈ, ਸੁਭਾਅ ਐਸਾ ਹੈ। ਜੇ ਕਿਤੇ ਪੁੱਤਰ ਭੈੜੀ ਸੰਗਤ ਵਿੱਚ ਵੀ ਪੈ ਗਿਆ, ਪੁੱਤਰ ਨੇ ਗਾਲਾਂ ਕੱਢਣੀਆਂ ਸਿੱਖ ਲਈਆਂ, ਸ਼ਰਾਬ ਪੀਣ ਲੱਗ ਪਿਆ, ਮਾਂ ਨੂੰ ਦੁੱਖ ਤੇ ਹੁੰਦਾ, ਆਪਣੇ ਪਤੀ ਕੋਲ ਕਈ ਵਾਰੀ ਸ਼ਿਕਾਇਤ ਵੀ ਕਰਦੀ ਹੈ ਕਿ ਤੁਹਾਡਾ ਪੁੱਤਰ ਭੈੜੀ ਸੰਗਤ ਵਿੱਚ ਪੈ ਗਿਆ, ਇਹ ਗਾਲਾਂ ਕੱਢਣੀਆਂ ਸਿੱਖ ਗਿਆ, ਇਹ ਚੋਰੀ ਕਰਨੀ ਸਿੱਖ ਗਿਆ। ਪਰ ਵੇਖੋ ਮਾਂ ਦਾ ਹਿਰਦਾ ਇਹ ਕੈਸਾ ਹੈ, ਮਾਂ ਆਪਣੇ ਪਤੀ ਕੋਲ ਸ਼ਿਕਾਇਤ ਤੇ ਲਾਉਂਦੀ ਏ, ਪਰ ਨਾਲ ਇਹ ਵੀ ਕਹਿੰਦੀ ਏ ਕਿ ਬੱਚਾ ਇਹਨੂੰ ਪਿਆਰ ਨਾਲ ਸਮਝਾਇਓ, ਮਾਰਿਓ ਨਾ। ਅਜੇ ਕਿ ਕਈ ਵਾਰੀ ਵੇਖਿਆ ਕਿ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਪੁੱਤਰ ਮਾੜਾ ਹੋਵੇ ਨਾ, ਸੋਤੇ ਅਪਰਾਧ ਕਰਤ ਹੈ ਜੇਤੇ, ਅਪਰਾਧੀ ਵੀ ਹੋਵੇ, ਜਨਨੀ ਚੀਤ ਨਾ ਰਾਖਸ ਤੇਤੇ, ਰਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਇੱਥੋਂ ਤੱਕ ਕਹਿ ਦਿੱਤਾ ਕਿ ਜੇ ਅਤ ਕੋਪ ਕਰੇ ਕਰਤਾਇਆ, ਤੋ ਵੀ ਚੀਤ ਨਾ ਰੱਖ ਸਮਾਇਆ। ਕਈ ਵਾਰੀ ਕ੍ਰੋਧ ਧੋ ਕੇ ਮਾਂ ਦੇ ਗਲ ਵੀ ਪੈ ਜਾਂਦਾ, ਪਰ ਮਾਂ ਫਿਰ ਵੀ ਕਦੇ ਮਨ ਵਿੱਚ ਗੰਢ ਨਹੀਂ ਰੱਖਦੀ। ਇਹੀ ਹਾਲ ਗੁਰੂ ਦਾ ਹੈ। ਮੈਂ ਸਾਹਿਬ ਦੀ ਬਾਣੀ ਪੜ੍ਹ ਰਿਹਾ ਸੀ, ਸੁਖਮਣੀ ਸਾਹਿਬ, ਅਤੇ ਉਹਦੇ ਵਿੱਚ ਨਾ ਪਾਤਸ਼ਾਹ ਜੀ ਸਾਡਾ ਇੱਕ ਇੱਕ ਔਗਣ ਅਕਾਲ ਪੁਰਖ ਵਾਹਿਗੁਰੂ ਨੂੰ ਦੱਸਦੇ ਨੇ, ਅਤੇ ਸਾਰੇ ਸਾਡੇ ਔਗਣ ਦੱਸ ਕੇ, ਅਤੇ ਅਖੀਰ ਵਿੱਚ ਪਤਾ ਕੀ ਕਹਿੰਦੇ ਨੇ, ਬੜੇ ਪਿਆਰ ਦੇ ਨਾਲ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਅਣਜਾਣ ਨੇ, ਇਹਨਾਂ ਨੂੰ ਮਾਰਨਾ ਨਹੀਂ, ਕਿਰਪਾ ਕਰਿਆ ਜੇ ਇਹਨਾਂ ਨੂੰ ਬਚਾ ਲਓ, ਇਹਨਾਂ ਨੂੰ ਰੱਖ ਲਓ। ਹੁਣ ਸਾਡਾ ਇੱਕ ਇੱਕ ਔਗਣ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਸਾਹਿਬ ਜੀ ਦੱਸਦੇ ਨੇ, ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਇਹ ਜਿਹੜੇ ਤੇਰੇ ਭੁੱਲੜ ਬੱਚੇ ਨੇ ਨਾ, ਜਿਨ੍ਹਾਂ ਨੂੰ ਤੂੰ ਭੇਜਿਆ ਸੀ ਨਾਮ ਰੂਪੀ ਹੀਰਾ ਖੱਟਣ ਵਾਸਤੇ, ਪਰ ਇਹ ਇੱਥੇ ਆ ਕੇ ਕੌਡੀਆਂ ਦੇ ਪਿੱਛੇ ਲੱਗ ਤੁਰੇ। ਜਿਵੇਂ ਮਾਂ ਕਹਿੰਦੀ ਹੈ ਨਾ ਕਿ ਭੈੜੀ ਸੰਗਤ ਵਿੱਚ ਪੈ ਗਿਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਰਤਨ ਤਿਆਗ ਕੌਡੀ ਸੰਗ ਰਚੈ, हे वाहिगुरु, ये नाम रूपी रतन नूं छड के ते कौडियां दे पिछे ही दौड़े फिरदे ने, माया पिछे लगे फिरदे ने।
रतन त्याग कौडी संग रचै, साच छोड़ झूठ संग मचै।
कहिंदे ने सच नूं छड के ते झूठ दा पल्ला फड़ के बड़ा भूए होया फिरदा, बड़ा खुश होया फिरदा।
जो छड़ना सो अस्थिर कर मानै, जो होवन सो दूर पराना।
कहिंदे ने जेड़ियां चीजां ने ते छड़ जाना, उन्हां नूं ते थिर मन के बैठ गया, उन्हां नाल ते प्यार करदा है, उन्हां नाल हेत करदा है। जो होवन सो दूर पराना, ते जो होना है, जो सच है, उहदे तो कन्नी भी कतरांदा है, उहदे तो दूर भी भजदा है। ते मेरे साहब ने बख्शिश कीती,
छोड़ जाए तिसका शरम करै।
कहिंदे ने जिहड़ियां चीजां ने छड जाणा है, उहदे वास्ते ते बड़ी मेहनत करदा है। शरम कहिंदे ने मेहनत नूं, कहिंदे ने बड़ी मेहनत करदा है। धन दौलत वास्ते बड़ी मेहनत करदा है, परिवार वास्ते बड़ी मेहनत करदा है। सारा सारा दिन धन दी खातर ते बंदा 18-18 घंटे भी मेहनत करेगा। पर कमाल दी गल है, जे किसे नूं कह दिओ ना कि अद्धा घंटा माला फड़ के ते वाहिगुरु मंत्र दा जाप कर लै, कहणगे ये काम नहीं हुंदा, ये काम तुहाडा ही है, ये साडे कोलों नहीं हुंदा। सारो दिवस मजूरी करै, हर सिमरन की वेला बजर सिर पर है। सारा दिन सख्त मेहनत कर लैंदा पर नहीं हुंदा उस मालक दा सिमरन। आखण औखा साचा ना, बहुत कठिन है। तो मेरे साहब जी बख्शिश करदे ने,
छोड़ जाए तिसका श्रम करै, संग सहाई तिस पर हरै।
पर जेड़ा हर वेले दा संगी, हर वेले दा सहाई, उहदे तो दूर भजदा।
दुनिया ते कोई मनुख ऐसा नहीं जेड़ा हर वेले संगी होवे ते हर वेले सहाई होवे। कोई किते सहायता करेगा पर हर वेले दा संगी नहीं हो सकदा, हर थां ते सहायता नहीं कर सकदा।
पर सतगुरु जी कहिंदे ने, आ प्यारिया तैनू ऐसे गुरु दे लड़ लावां, गुरु कृपा करे उस अकाल पुरख वाहिगुरु दे लड़ ला दिया जिहड़ा हर वेले दा संगी ते हर वेले दा सहाई। गुरपूरे चरनी लाया, हर संग सहाई पाया। ओ हरी, हर वेले दा संगी ते हर वेले दा सहाई, उहदे नाल जोड़न वाला केवल गुरु है। तो मैं बेनती कर रहा सां, मेरे साहब जी साडा एक एक औगण दसदे ने अकाल पुरख वाहिगुरु नूं।
छोड़ जाए तिसका श्रम करै, संग सहाई तिस पर हरै। चंदन लेप उतारे तोए, गर्दब प्रीत भसम संग होए।
कहिंदे ने, हे वाहिगुरु जी, इस मनुख दी हालत खोते वाली है, गधे वाली है। गधे नूं तुसी जिन्ना मर्जी चंदन दा लेप कर दिओ, पर उस नूं आपां खुल्ला छड्डांगे ना, वह फिर जाके घट्टे मिट्टी विच लेटना शुरू कर देंगे। गर्दब प्रीत भसम संग होए, उहदी प्रीत केवल घट्टे मिट्टी दे नाल है। ते इसे तरह मनुख दा हेत किहदे नाल है? केवल पदार्थां दे नाल। जिन्ना पदार्थां तों
ਫਿਰ ਦੁਬਾਰਾ ਦੁੱਖ ਮਿਲਦਾ ਉਹਨਾਂ ਦੇ ਨਾਲ ਹੀ ਪ੍ਰੀਤ ਪਾ ਕੇ ਬੈਠਾ। ਹੁਣ ਧਨ ਮਿਲਿਆ ਅਤੇ ਕੁਝ ਸਮੇਂ ਦਾ ਸੁੱਖ ਨਜ਼ਰ ਆਏਗਾ, ਧਨ ਚਲਾ ਗਿਆ ਅਤੇ ਦੁੱਖ ਹੈ। ਉਸੇ ਧਨ ਦੀ ਖਾਤਰ ਬੰਦਾ ਖੁਦਕੁਸ਼ੀ ਵੀ ਕਰ ਲੈਂਦਾ। ਆਹ ਤੁਸੀਂ ਵੇਖਦੇ ਹੋ, ਅਕਸਰ ਅਸੀਂ ਅਖਬਾਰਾਂ ਪੜ੍ਹਦੇ ਹਾਂ। ਕਾਰਨ ਕੀ ਹੈ ਕਿ ਸਾਡੀ ਸੋਚ ਕੇਵਲ ਪਦਾਰਥਾਂ ਤੱਕ ਹੈ, ਪਰਮੇਸ਼ਰ ਤੱਕ ਨਹੀਂ। ਸੁੱਖਾਂ ਦੇ ਦਾਤੇ ਨਾਲ ਤਾਂ ਸਾਂਝ ਪਾਈ ਕੋਈ ਨਹੀਂ, ਜਿਨ੍ਹਾਂ ਦੀ ਸੁੱਖਾਂ ਦੇ ਦਾਤੇ ਨਾਲ ਸਾਂਝ ਪੈ ਗਈ ਹੈ ਨਾ, ਉਹ ਤਾਂ ਕਹਿੰਦੇ ਨੇ ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਤਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਉਹਦੇ 'ਤੇ ਦੁੱਖਾਂ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਸੁੱਖਾਂ ਦੇ ਦਾਤੇ ਨਾਲ ਹੁਣ ਸਾਂਝ ਹੈ। ਅਤੇ ਜਿਨ੍ਹਾਂ ਦੀ ਸੁੱਖਾਂ ਦੇ ਦਾਤੇ ਨਾਲ ਸਾਂਝ ਪੈ ਗਈ, ਉਹ ਤਾਂ ਤੱਤੀ ਤਵੀ 'ਤੇ ਬੈਠ ਕੇ ਵੀ ਗੀਤ ਹੀ ਗਾਉਂਦੇ ਨੇ। ਉਹਨਾਂ ਨੂੰ ਤੱਤੀ ਤਵੀ ਵੀ ਨਹੀਂ ਤਪਾਉਂਦੀ, ਉਹ ਤਾਂ ਬੁਲੰਦ ਆਵਾਜ਼ ਵਿੱਚ ਕਹਿੰਦੇ ਨੇ ਤੇਰਾ ਕੀਆ ਮਿੱਠਾ ਲਾਗੈ, ਹਰਨਾਮ ਪਦਾਰਥ ਨਾਨਕ ਮੰਗੈ। ਕਿਉਂਕਿ ਸਾਂਝ ਸੁੱਖਾਂ ਦੇ ਦਾਤੇ ਨਾਲ ਹੈ। ਤੋ ਮੇਰੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਹਾਈ। ਕਹਿੰਦੇ ਨੇ ਜਿਨ ਦੁੱਖ ਕਾ ਕਾਟਿਓ ਕੇਤ, ਜਿਨੇ ਦੁੱਖਾਂ ਦਾ ਝੰਡਾ ਹੀ ਕੱਟ ਕੇ ਸੁੱਟ ਦਿੱਤਾ, ਉਹ ਮੇਰਾ ਗੁਰੂ ਹਮੇਸ਼ਾ ਸਹਾਇਤਾ ਕਰਨ ਵਾਲਾ ਹੈ ਔਰ ਹਰ ਥਾਂ 'ਤੇ ਸਹਾਇਤਾ ਕਰਦਾ ਹੈ। ਪਰ ਸਾਨੂੰ ਕਿਤੇ ਆਵਾਜ਼ ਮਾਰਨ ਦੀ ਜਾਚ 'ਤੇ ਆਵੇ, ਸਾਨੂੰ ਉਹਦੇ ਨਾਲ ਸਾਂਝ ਪਾਉਣ ਦੀ ਕਿਤੇ ਜਾਚ ਆ ਜਾਏ। ਦਾਤੇ ਨੂੰ ਤਾਂ ਚਾਹ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਹੀ ਨਹੀਂ ਚੱਜ ਆਉਂਦਾ ਝੋਲੀਆਂ ਫੈਲਾਉਣ ਦਾ, ਕਿਤੇ ਸਾਨੂੰ ਮੰਗਣ ਦੀ ਜਾਚ ਆ ਜਾਏ। ਉਹ ਤਾਂ ਹਰ ਥਾਂ 'ਤੇ ਸਹਾਇਤਾ ਕਰਦਾ। ਤੋ ਸਾਹਿਬ ਜੀ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਹਨ,
ਹੱਥ ਦੀ ਰੱਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ।
ਹੱਥ ਦੇ ਰੱਖਿਓ ਆਪਣਾ ਕਰ। ਉਸ ਪਰਿਪੂਰਨ ਪਰਮਾਤਮਾ ਨੇ ਆਪਣਾ ਬਣਾ ਕੇ ਰੱਖ ਲਿਆ, ਸਿਰ 'ਤੇ ਹੱਥ ਦੇ ਕੇ ਰੱਖ ਲਿਆ। ਸੱਚ ਜਾਣਿਓ, ਜਿਹਦੇ ਸਿਰ 'ਤੇ ਉਹਦਾ ਹੱਥ ਹੋਵੇ ਨਾ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਜੇ ਫਿਰ ਵਿਆਪਦਾ। ਉਹਨੂੰ ਦੁੱਖ ਵੀ ਸੁੱਖ ਵਿਆਪੇਗਾ। ਚਤਰ ਦਿਸ਼ਾ ਕੀਨੋ ਬਾਲੇ ਆਪਣਾ ਸਿਰੇ ਉੱਪਰ ਕਰ ਧਾਰਿਓ। ਕਰ ਕਹਿੰਦੇ ਨੇ ਹੱਥ ਨੂੰ, ਚਾਰੇ ਦਿਸ਼ਾਵਾਂ ਵਿੱਚ ਆਪਣੀ ਸ਼ਕਤੀ ਦਾ ਫੈਲਾਓ ਕਰਦਾ ਅਤੇ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖ ਦਿੰਦਾ। ਫਿਰ ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸ਼ਰਨਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਕਿਸੇ ਪ੍ਰਕਾਰ ਦੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਪ੍ਰਤਪਾਲ ਮਾਤਾ ਉਗਰ ਉਦਰ ਰਾਖੈ, ਲਗਣ ਦੇਤ ਨਾ ਸੇਕ, ਸੋਈ ਸੁਆਮੀ ਆ ਰਾਖੈ, ਬੁੱਝੋ ਬੁੱਧ ਵਿਵੇਕ। ਪਰ ਕਿਤੇ ਐਸੀ ਬੁੱਧ ਮਿਲ ਜਾਏ, ਮਨੁੱਖ ਨੂੰ ਭਰੋਸਾ ਬੱਝ ਜਾਏ, ਯਕੀਨ ਆ ਜਾਏ ਕਿ ਉਹ ਪਰਮਾਤਮਾ ਮੈਂ ਹਰ ਵੇਲੇ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਬੂਤੇ। ਹਰ ਵੇਲੇ ਉਹ ਨਾਲ ਹੈ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਹੱਥ ਦੇ ਰੱਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ। ਬਿਰਥਾ ਕਹਿੰਦੇ ਨੇ ਪੀੜਾ ਨੂੰ, ਦੁੱਖ ਨੂੰ। ਕਹਿੰਦੇ ਨੇ ਜਦੋਂ ਉਹਨੇ ਹੱਥ ਦੇ ਕੇ ਰੱਖ ਲਿਆ, ਆਪਣਾ ਬਣਾ ਲਿਆ, ਅਤੇ ਫਿਰ ਸਾਰੇ ਤਰ੍ਹਾਂ ਦੇ ਜਿਹੜੇ ਦੁੱਖ ਸਨ ਨਾ, ਸਾਰੇ ਮਿਟ ਗਏ, ਖਤਮ ਹੋ ਗਏ। ਦੁੱਖ ਰੋਗ ਕਾ ਡੇਰਾ ਭੰਨਾ, ਸਾਰੇ ਦੁੱਖ ਜਾਂਦੇ ਰਹੇ। ਮੇਰੇ ਸਾਹਿਬ ਜੀ ਕਹਿੰਦੇ ਨੇ ਚਾਰ ਤਰ੍ਹਾਂ ਦੇ ਦੁੱਖ, ਦੁੱਖ ਵਿਛੋੜਾ, ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ ਦੁੱਖ। ਕਿਹਦੇ ਨਾਲੋਂ ਵਿਛੋੜਾ? ਆਪਣੇ ਮੂਲ ਨਾਲੋਂ ਵਿਛੋੜਾ। ਜਦੋਂ ਬੰਦਾ ਆਪਣੇ ਮੂਲ ਨਾਲੋਂ ਵਿਛੜਦਾ ਨਾ, ਸਭ ਤੋਂ ਵੱਡਾ ਦੁੱਖ ਮੰਨਿਆ ਜਾਂਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਬੜੀ ਸੋਹਣੀ ਉਦਾਹਰਣ ਦਿੰਦੇ ਨੇ। ਕਹਿੰਦੇ ਨੇ ਕਿਸੇ ਮਨੁੱਖ ਨੇ ਹੱਥ ਵਿੱਚ ਕੋਲਾ ਫੜਿਆ ਅਤੇ ਸੋਚਦਾ ਕਿ ਕੋਇਲੇ ਦਾ ਰੰਗ ਕਾਲਾ ਕਿਉਂ ਹੈ। ਉਸਨੇ ਸਾਬਣ ਲੈ ਕੇ ਕੋਲੇ ਨੂੰ ਧੋਣਾ ਸ਼ੁਰੂ ਕਰ ਦਿੱਤਾ ਕਿ ਮੈਂ ਚਿੱਟਾ ਕੱਢ ਦੇਣਾ। ਬੜਾ ਯਤਨ ਕੀਤਾ, ਗੱਲ ਨਹੀਂ ਬਣੀ। ਫਿਰ ਦੁੱਧ ਵਿੱਚ ਵੀ ਪਾਇਆ, ਦਹੀਂ ਵਿੱਚ ਵੀ ਪਾਇਆ ਕਿ ਹੁਣੇ ਗੱਲ ਬਣ ਜਾ। ਨਾ ਗੱਲ ਬਣੀ ਅਤੇ ਫਿਰ ਉਸਨੇ ਰੰਗ ਲੈ ਕੇ ਕੋਇਲੇ ਨੂੰ ਰੰਗ ਚਾੜਨਾ ਸ਼ੁਰੂ ਕਰ ਦਿੱਤਾ ਕਿ ਮੈਂ ਹੁਣ ਇਹਦਾ ਰੰਗ ਬਦਲ ਦਿਆਂਗਾ। ਪਰ ਜਿਹੜਾ ਰੰਗ ਸੀ ਨਾ, ਉਹ ਤਾਂ ਕਾਲਾ ਹੋ ਗਿਆ, ਕੋਲੇ ਦਾ ਰੰਗ ਨਹੀਂ ਬਦਲਿਆ। ਕੋਈ ਰੱਬੀ ਜੀਵੜਾ ਪ੍ਰਭੂ ਦਾ ਪਿਆਰਾ ਵੇਖ ਰਿਹਾ ਸੀ ਅਤੇ ਉਸਨੇ ਪੁੱਛ ਲਿਆ, ਕਹਿਣ ਲੱਗਿਆ, ਮਿੱਤਰਾ ਤੂੰ ਕੀ ਕਰ ਰਿਹਾ? ਕਹਿੰਦਾ, ਜੀ ਮੈਂ ਇਸ ਕੋਲੇ ਦਾ ਰੰਗ ਬਦਲਣਾ ਚਾਹੁੰਦਾ, ਇਹਦਾ ਰੰਗ ਕਾਲਾ ਕਿਉਂ ਹੈ? ਉਸਨੇ ਕਿਹਾ, ਪਿਆਰਿਆ, ਇਹ ਰੰਗ ਇਸ ਤਰ੍ਹਾਂ ਨਹੀਂ ਬਦਲਣਾ, ਇਹ ਤਾਂ ਵਿਛੜ ਕੇ ਕਾਲਾ ਹੋਇਆ। ਜੇ ਇਹਦਾ ਰੰਗ ਬਦਲਣਾ ਚਾਹੁੰਦਾ ਨਾ, ਇਹਦੇ ਮੂਲ ਨਾਲ ਜੋੜ ਕੇ ਵੇਖ, ਤੈਨੂੰ ਰੰਗ ਚਾੜਨ ਦੀ ਲੋੜ ਨਹੀਂ ਪੈਣੀ, ਆਪੇ ਹੀ ਲਾ ਲਈਏ ਚੜ ਜਾਣਗੇ। ਸਾਬਣ ਲਾ ਲਾ, ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਧਰਿਆ, ਪਰ ਨਾ ਰੰਗ ਵਟਾਇਆ। ਵਿਛੜ ਕੇ ਕਾਲਖ ਜੋ ਆਈ, ਉਹ ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾ ਕੇ ਵੇਖੋ, ਚੜਦਾ ਰੂਪ ਸਵਾਇਆ। ਕਹਿੰਦੇ ਨੇ ਕਿਤੇ ਅੱਗ ਵਿੱਚ ਪਾ ਕੇ ਵੇਖ, ਆਪੇ ਹੀ ਲਾਲੀਏ ਚੜ ਜਾਣਗੇ, ਤੈਨੂੰ ਰੰਗ ਚਾੜਨ ਦੀ ਲੋੜ ਹੀ ਨਹੀਂ ਪੈਣੀ। ਸੁੱਖਾਂ ਦੇ ਦਾਤੇ ਕੋਲ ਆ ਕੇ ਤੇ ਵੇਖੀਏ, ਸਾਰੇ ਦੁੱਖ ਆਪੇ ਹੀ ਡੇਰਾ ਛੱਡ ਕੇ ਦੌੜ ਜਾਣਗੇ। ਲੋੜ ਹੈ ਸੁੱਖਾਂ ਦੇ ਦਾਤੇ ਕੋਲ ਆਉਣ ਦੀ। ਤੋ ਸਾਹਿਬ ਜੀ ਕਹਿੰਦੇ ਨੇ, ਪਹਿਲਾ ਦੁੱਖ ਹੈ ਵਿਛੋੜੇ ਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਜਿਹੜਾ ਬੜਾ ਸ਼ਕਤੀਸ਼ਾਲੀ ਹੈ ਜਮ, ਉਹਦਾ ਵੀ ਡਰ ਹੈ ਕਿ ਕਿਤੇ ਮੌਤ ਨਾ ਆ ਜਾਏ। ਬੰਦਾ ਮੌਤ ਤੋਂ ਬੜਾ ਦੂਰ ਭੱਜਦਾ ਹੈ। ਭੁੱਖ ਦਾ ਡਰ ਹੈ, ਭੁੱਖ ਦਾ ਦੁੱਖ, ਇਹ ਵੀ ਬੜਾ ਪ੍ਰਬਲ ਦੁੱਖ ਹੈ। ਅਤੇ ਭੁੱਖ ਵੀ ਇੱਕ ਤਰ੍ਹਾਂ ਦੀ ਨਹੀਂ, ਕਿਸੇ ਨੂੰ ਭੋਜਨ ਦੀ ਭੁੱਖ ਹੈ, ਕਿਸੇ ਨੂੰ ਦੌਲਤ ਦੀ ਭੁੱਖ ਹੈ, ਕਿਸੇ ਨੂੰ ਔਲਾਦ ਦੀ ਭੁੱਖ ਹੈ, ਕਿਸੇ ਨੂੰ ਜ਼ਮੀਨ ਜਾਇਦਾਦ ਦੀ ਭੁੱਖ ਹੈ, ਕਿਸੇ ਨੂੰ ਆਪਣੀ ਪ੍ਰਭਤਾ ਦੀ ਭੁੱਖ ਹੈ। ਔਰ ਜੇ ਕਿਤੇ ਉਹਦਾ ਬਣਦਾ ਮਾਣ ਸਨਮਾਨ ਨਾ ਮਿਲੇ ਤਾਂ ਬੰਦਾ ਦੁਖੀ ਹੋ ਜਾਂਦਾ, ਅੰਦਰ ਦੀ ਭੁੱਖ ਹੈ। ਅਤੇ ਸਾਹਿਬ ਨੇ ਤਾਂ ਹੀ ਤਾਂ ਕਿਹਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ। ਮੇਰੇ ਜੀਵਨ ਦਾ ਆਸਰਾ ਕੇਵਲ ਨਾਮ ਹੈ, ਜਿਹਨੇ ਹਰ ਤਰ੍ਹਾਂ ਦੀ ਭੁੱਖ ਹੀ ਮਿਟਾ ਦਿੱਤੀ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ। ਸੱਚ ਜਾਣਿਓ, ਗੁਰੂ ਕਿਰਪਾ ਕਰੇ ਇਹ ਤੰਦਰੁਸਤੀਆਂ ਬਣੀਆਂ ਰਹਿਣ, ਅਤੇ ਜਿਹਦਾ ਤਨ ਰੋਗੀ ਹੋ ਗਿਆ ਨਾ, ਉਹਨਾਂ ਨੂੰ ਪੁੱਛ ਕੇ ਵੇਖੋ। ਅਸੀਂ ਤਾਂ ਬੜੇ ਭਾਗਾਂ ਵਾਲੇ ਹਾਂ। ਕਈ ਉਹ ਵੀ ਜਿਹੜੇ ਮੰਜਿਆਂ 'ਤੇ ਪਏ ਅਰਦਾਸਾਂ ਕਰਦੇ ਨੇ ਕਿ ਹੇ ਵਾਹਿਗੁਰੂ ਕਿਰਪਾ ਕਰ, ਮੈਨੂੰ ਵੀ ਤੰਦਰੁਸਤੀ ਦੀ ਦਾਤ ਦੇ, ਮੈਂ ਵੀ ਤੇਰੇ ਪਾਵਨ ਦਰਬਾਰ ਦਾ ਕਿਤੇ ਦਰਸ਼ਨ ਕਰ ਸਕਾਂ। ਪਰ ਸਿਹਤ ਇਜਾਜ਼ਤ ਨਹੀਂ ਦਿੰਦੀ, ਨਹੀਂ ਆ ਸਕਦੇ। ਬਹੁਤ ਵੱਡਾ ਦੁੱਖ ਹੈ ਇਹ ਸਰੀਰ ਦਾ ਰੋਗ। ਅਤੇ ਸਾਹਿਬ ਜੀ ਨੇ ਨਾ ਇੱਕ ਵੈਦ ਦੀ ਦੁਕਾਨ ਦੇ ਅੱਗੋਂ ਲੰਘਦੇ ਜਾ ਰਹੇ ਸਨ ਗੁਰੂ ਨਾਨਕ ਦੇਵ ਮਹਾਰਾਜ, ਵੇਖਿਆ ਕਿ ਰੋਗੀ ਬੈਠੇ ਨੇ, ਕਿਸੇ ਦੀ ਨਬਜ਼ ਫੜਦਾ, ਕਿਸੇ ਦੀਆਂ ਅੱਖਾਂ ਵੇਖਦਾ, ਕਿਸੇ ਦੇ ਨਹੁੰ ਵੇਖਦਾ, ਅਤੇ ਮੇਰੇ ਸਾਹਿਬ ਜੀ ਮੁਸਕਰਾ ਪਏ। ਕਹਿਣ ਲੱਗੇ, ਸਭ ਤੋਂ ਜਿਹੜੇ ਵੱਡਾ ਦੁੱਖ ਹੈ ਨਾ, ਉਹਦਾ ਇਲਾਜ ਤੇਰੇ ਕੋਲ ਕੋਈ ਨਹੀਂ। ਵੈਦ ਨਾ ਭੋਲੇ ਦਾਰੂ ਲਾਏ, ਭੋਲਿਆ ਤੇਰੇ ਕੋਲ ਉਸ ਚੀਜ਼ ਦਾ ਦਾਰੂ ਹੈ ਹੀ ਕੋਈ ਨਹੀਂ। ਸਰਬ ਰੋਗ ਕਾ ਔਖਦ ਨਾਮ, ਕਿਤੇ ਨਾਮ ਦੀ ਦਾਤ ਮਿਲ ਜਾਏ, ਸਾਰੇ ਰੋਗਾਂ ਦੀ ਦਵਾਈ ਹੈ, ਸਾਰੇ ਰੋਗ ਕੱਟੇ ਜਾਂਦੇ ਨੇ। ਜਿਹਦੀ ਝੋਲੀ ਵਿੱਚ ਨਾਮ ਪੈ ਗਿਆ ਨਾ, ਹਰ ਤਰ੍ਹਾਂ ਦੀ ਭੁੱਖ ਉਸਦੀ ਮਿਟ ਜਾਂਦੀ ਹੈ। ਸੁੱਖ ਨਾ ਹੀ ਬਹੁਤੇ ਧਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖ ਹਰ ਹਰ ਗੁਣ ਗਾਏ। ਸਾਰੇ ਗੁਣ, ਸਾਰੇ ਸੁੱਖ ਹਰੀ ਦੇ ਗੁਣ ਗਾਣ ਵਿੱਚ। ਜਿਹਦੀ ਝੋਲੀ ਵਿੱਚ ਇਹ ਦਾਤ ਪੈ ਗਈ ਨਾ, ਉਹ ਅਸਲ ਵਿੱਚ ਸੁਖੀ ਹੈ, ਜਿਹਦੀ ਝੋਲੀ ਵਿੱਚ ਨਾਮ ਦੀ ਦਾਤ ਪੈ ਗਈ। ਤੋ ਮੇਰੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਹੱਥ ਦੇ ਰਾਖਿਓ ਆਪਣਾ ਘਰ, ਬਿਰਥਾ ਸਗਲ ਮਿਟਾਈ। ਉਸ ਮਾਲਕ ਨੇ ਕਿਰਪਾ ਕਰਕੇ ਹੱਥ ਦੇ ਕੇ ਰੱਖ ਲਿਆ, ਆਪਣਾ ਬਣਾ ਲਿਆ, ਤੇ ਸਾਰੀ ਤਰ੍ਹਾਂ ਦੀ ਪੀੜਾ ਖਤਮ ਕਰ ਦਿੱਤੀ ਹੈ।
ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ।
ਸਾਹਿਬ ਜੀ ਕਹਿੰਦੇ ਨੇ ਸੰਸਾਰ ਵਿੱਚ ਨਿੰਦਕਾਂ ਦੀ ਕੋਈ ਕਮੀ ਨਹੀਂ। ਔਰ ਮੈਂ ਅਕਸਰ ਬੇਨਤੀ ਕਰਿਆ ਕਰਦਾ ਕਿ ਜਿੰਨੇ ਨਿੰਦਕ, ਜਿੰਨੇ ਵਿਰੋਧੀ ਗੁਣਾਂ ਵਾਲਿਆਂ ਦੇ ਹੋਏ ਨੇ ਨਾ, ਉਹਨੇ ਔਗਣਾਂ ਵਾਲਿਆਂ ਦੇ ਨਹੀਂ ਜੇ ਹੁੰਦੇ। ਜਿੰਨੇ ਕਿਸੇ ਵਿੱਚ ਜ਼ਿਆਦਾ ਗੁਣ ਹੋਣਗੇ, ਉਹਨੇ ਵਿਰੋਧ ਕਰਨ ਵਾਲੇ ਵੀ ਬਹੁਤੇ ਹੋਣਗੇ। ਕਿਉਂਕਿ ਜਿੰਨਾ ਪਹਾੜ ਉੱਚਾ ਹੋਵੇਗਾ ਨਾ, ਉਨੀ ਡੂੰਘੀ ਖੱਡ ਵੀ ਉਹਦੇ ਨਾਲ ਹੀ ਹੁੰਦੀ ਹੈ। ਜਿੰਨੇ ਜ਼ਿਆਦਾ ਗੁਣ, ਉਨੇ ਜ਼ਿਆਦਾ ਦੁਖੀ ਵੀ। ਪਰ ਹਕੀਕਤ ਇਹ ਹੈ, ਪੰਡਿਤ ਗੁਲਾਬ ਸਿੰਘ ਨੇ ਇੱਕ ਬੜੀ ਸੋਹਣੀ ਬਾਤ ਕਹੀ ਹੈ। ਉਹ ਕਹਿੰਦੇ ਨੇ ਬੰਦੇ ਦਾ ਇੱਕ ਸੁਭਾਅ ਹੈ ਕਿ ਆਪਣਾ ਦੁੱਖ ਬਰਦਾਸ਼ਤ ਕਰ ਲੈਂਦਾ, ਦੂਜੇ ਦਾ ਸੁੱਖ ਬਰਦਾਸ਼ਤ ਨਹੀਂ ਹੁੰਦਾ। ਆਪਣੇ ਔਗਣ ਬਰਦਾਸ਼ਤ ਹੋ ਜਾਂਦੇ ਨੇ, ਦੂਜੇ ਦੇ ਗੁਣ ਬਰਦਾਸ਼ਤ ਨਹੀਂ ਹੁੰਦੇ। ਔਰ ਇਹ ਵੀ ਵੇਖਣ ਵਿੱਚ ਆਇਆ ਕਿ ਆਹ ਜੋ ਤੁਹਾਨੂੰ ਮੇਰੇ ਗੁਰੂ ਨੇ ਇੱਕ ਨਿਆਰਾਪਨ ਦਿੱਤਾ ਨਾ, ਕਲਗੀ ਵਾਲੇ ਪਾਤਸ਼ਾਹ ਨੇ, ਤੁਹਾਡੇ ਨਿਆਰੇਪਨ ਦਾ ਸਦਕਾ ਹੀ ਹੈ ਕਿ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਅਤੇ ਉਹਨਾਂ ਦਾ ਯਤਨ ਇਹ ਹੀ ਹੈ ਕਿ ਕਿਤੇ ਇਹ ਖੰਡ ਦੀ ਬੋਰੀ ਨੂੰ ਛੱਪੜ ਵਿੱਚ ਸੁੱਟ ਹੀ ਲਈਏ, ਨਾ ਤਾਂ ਬੋਰੀ ਰਵੇ ਅਤੇ ਨਾ ਮਿੱਠਾ ਹੀ ਰਵੇ। ਪਰ ਲੋੜ ਹੈ ਸਾਨੂੰ ਸੁਚੇਤ ਹੋਣ ਦੀ। ਔਗਣਾਂ ਕਰਕੇ ਇੰਨੇ ਵਿਰੋਧੀ ਨਹੀਂ ਜਿੰਨੇ ਗੁਣਾਂ ਕਰਕੇ ਨੇ। ਪਰ ਸੱਚ ਜਾਣਿਓ, ਜਿਹਦੇ ਸਿਰ ਤੇ ਉਸ ਮਾਲਕ ਦਾ ਹੱਥ ਹੋਵੇ ਨਾ, ਨਿੰਦਕਾਂ ਨੂੰ ਆਪ ਮੂੰਹ ਦੀ ਖਾਣੀ ਪੈਂਦੀ ਹੈ। ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ। ਔਰ ਅਕਸਰ ਐਸਾ ਸਮੇਂ ਸਮੇਂ ਤੇ ਹੁੰਦਾ ਹੋਇਆ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇੱਕ ਵਿਦਵਾਨ ਨੇ ਬੜੀ ਸੁੰਦਰ ਬਾਤ ਕਹੀ ਹੈ। ਉਹ ਕਹਿੰਦੇ ਨੇ ਕਿ ਸੱਚ ਨੂੰ ਹਮੇਸ਼ਾ ਦੁੱਖ ਤੇ ਆਉਂਦੇ ਨੇ, ਕਿਉਂਕਿ ਗੁਣਾਂ ਦੇ ਕਰਕੇ ਦੁੱਖ, ਗੁਣਾਂ ਵਾਲਿਆਂ ਨੂੰ ਦੁੱਖ ਦਿੱਤੇ ਜਾਂਦੇ ਨੇ, ਨਿਰਵੈਰਾਂ ਨਾਲ ਵੈਰ ਰਚਾਏ ਜਾਂਦੇ ਨੇ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਨਿਰਵੈਰਾਂ ਨਾਲ ਵੈਰ ਰਚਾਏ ਦਾ ਆਪਣੇ ਘਰ ਲੂਕੀ ਲਾਏ। ਰਚਾਏ ਤੇ ਜਾਂਦੇ ਨੇ, ਪਰ ਕਹਿੰਦੇ ਨੇ ਜਿਹੜੇ ਨਿਰਵੈਰਾਂ ਨਾਲ ਵੈਰ ਕਮਾਉਂਦਾ ਨਾ, ਸਮਝੋ ਆਪਣੇ ਘਰ ਨੂੰ ਆਪ ਅੱਗ ਲਾ ਰਿਹਾ, ਉਹ ਆਪਣੇ ਕੱਖਾਂ ਨਾਲ ਆਪ ਹੀ ਸੜ ਰਿਹਾ। ਜਿਹੜੇ ਵੀ ਨਿਰਵੈਰਾਂ ਨਾਲ ਵੈਰ ਕਰਦੇ ਨੇ, ਸੁਲਹੀ ਖਾਂ ਵਰਗੇ ਆਏ, ਸੁਲਭੀ ਖਾਂ ਵਰਗੇ ਆਏ, ਪਰ ਆਖਿਰਕਾਰ ਉਹਨਾਂ ਨੂੰ ਵੀ, ਉਹਨਾਂ ਦਾ ਵੀ ਮੂੰਹ ਕਾਲਾ ਹੋਇਆ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਅਤੇ ਵਿਦਵਾਨ ਬੜੀ ਸੁੰਦਰ ਬਾਤ ਕਹਿੰਦਾ, ਉਹ ਕਹਿੰਦੇ ਨੇ ਝੂਠ ਸੰਘਾਸਣ ਉੱਤੇ ਬਹਿੰਦਾ, ਸੱਤ ਸਦਾ ਸੂਲੀ 'ਤੇ ਰਹਿੰਦਾ। ਸੱਚ ਨੂੰ ਤਾਂ ਤਸੀਹੇ ਦਿੱਤੇ ਜਾਂਦੇ ਨੇ, ਝੂਠ ਸੰਘਾਸਣ ਉੱਤੇ ਬਹਿੰਦਾ, ਸੱਤ ਸਦਾ ਸੂਲੀ 'ਤੇ ਰਹਿੰਦਾ, ਪਰ ਬੀਤੀ ਦਾ ਦੱਖ ਦੱਸਦਾ ਰਹਿੰਦਾ। ਝੂਠ ਸੰਘਾਸਣ 'ਤੇ ਵੀ ਰੋਂਦਾ, ਸੱਚ ਸੂਲੀ 'ਤੇ ਹੱਸਦਾ ਰਹਿੰਦਾ। ਸੱਚ 'ਤੇ ਤੱਤੀ ਤਵੀ 'ਤੇ ਵੀ ਗੀਤ ਗਾਉਂਦਾ, ਸੱਚ 'ਤੇ ਸਰਹੰਦ ਦੀ ਦੀਵਾਰ ਵਿੱਚ ਖਲੋ ਕੇ ਵੀ ਗੀਤ ਗਾਉਂਦਾ। ਸੱਚ ਨੂੰ ਕੋਈ ਮਿਟਾ ਨਹੀਂ ਸਕਦਾ। ਤੋ ਸਾਹਿਬ ਜੀ ਕਹਿੰਦੇ ਨੇ, ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਆਪਣੇ ਪਿਆਰਿਆਂ ਦੀ ਹਰ ਥਾਂ ਇੱਜ਼ਤ ਰੱਖਦਾ। ਅਸੀਂ ਵੇਖਦੇ ਹਾਂ ਕਿ ਬਾਬਾ ਮੱਖਣ ਸ਼ਾਹ ਜਿਹਦਾ ਜਹਾਜ਼ ਡੁੱਬਦਾ ਜਾ ਰਿਹਾ, ਅਤੇ ਸਾਰਿਆਂ ਨੇ ਕਹਿ ਦਿੱਤਾ, ਕਹਿਣ ਲੱਗੇ ਸ਼ਾਹ ਜੀ ਹੁਣ ਕੋਈ ਤਾਕਤ ਨਹੀਂ ਸਾਨੂੰ ਬਚਾਉਣ ਵਾਲੀ। ਅਤੇ ਬਾਬਾ ਮੱਖਣ ਸ਼ਾਹ ਨੇ ਕਿਹਾ, ਕਹਿਣ ਲੱਗੇ ਚੁੱਪ ਕਰੋ, ਮੈਨੂੰ ਕੁਝ ਸਮਾਂ ਦੇ ਦਿਓ। ਦੋ ਕੰਮ ਕੀਤੇ, ਇੱਕ ਤੇ ਜਲ ਲੈ ਕੇ ਮੁੱਖ ਪਵਿੱਤਰ ਕਰਕੇ ਟਿੱਕ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਅਤੇ ਦੂਸਰਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਬਸ ਅਰਦਾਸ ਬੇਨਤੀ ਕਰਨ ਦੀ ਡੇਰ ਸੀ, ਸੱਚ ਜਾਣਿਓ ਉਸ ਮਾਲਕ ਨੇ ਆਪ, ਜਿਹੜਾ ਭਵ ਸਾਗਰ ਤੋਂ ਪਾਰ ਕਰਨ ਵਾਲੇ ਨਾ, ਉਹਨੇ ਬਾਬਾ ਮੱਖਣ ਸ਼ਾਹ ਦਾ ਜਹਾਜ਼ ਵੀ ਕਿਨਾਰੇ ਲਾ ਦਿੱਤਾ। ਅੱਜ ਮੈਂ ਵੇਖਦਾ ਕਿ ਬੰਦਾ ਜਿੰਨਾ ਦੂਜੇ ਦੀ ਚੜ੍ਹਦੀ ਕਲਾ ਵੇਖ ਕੇ ਅੰਦਰ ਜੈਲਸੀ ਕਰਦਾ ਨਾ, ਜੇ ਕਿਤੇ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੇ ਤਾਂ ਉਹਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਪਰ ਲੋੜ ਹੈ ਉਸ ਮਾਲਕ ਨੂੰ ਚੇਤੇ ਕਰੀਏ, ਸੁੱਖਾਂ ਦੇ ਦਾਤੇ ਨੂੰ। ਪੰਡਿਤ ਗੁਲਾਬ ਸਿੰਘ ਕਹਿੰਦੇ ਨੇ, ਪਰ ਸੁੱਖ ਭਿੱਖ ਅਰ ਤਪ ਤੋਂ ਨਾਹੀਂ। ਕਹਿੰਦੇ ਨੇ ਪਿਆਰਿਆ, ਦੂਜੇ ਦਾ ਸੁੱਖ ਵੇਖ ਕੇ ਨਾ ਸੜਿਆ ਕਰ। ਪਰ ਸੁੱਖ ਭਿੱਖ ਅਰ ਤਪ ਤੋਂ ਨਾਹੀਂ, ਉਲਟਾ ਪਾਪ ਹੋਤ ਸਿਰ ਮਾਹੀ। ਕਹਿੰਦੇ ਨੇ ਉਲਟਾ ਤੇਰੇ ਸਿਰ ਪਾਪ ਹੀ ਚੜ੍ਹਨਾ, ਇਸ ਤੋਂ ਵੱਧ ਪ੍ਰਾਪਤੀ ਕੋਈ ਨਹੀਂ ਹੋਣੀ। ਇੱਕ ਤੋਂ ਆਪਣਾ ਰਿਦਾ ਤਪਾਵੈ, ਭਿੱਖੋ ਭਲਾ ਕਿਛ ਹੱਥ ਨਾ ਆਵੇ। ਕਹਿੰਦੇ ਨੇ ਇੱਕ ਤੇ ਆਪਣਾ ਅੰਦਰ ਸਾੜੇਗਾ ਤੇ ਦੂਜਾ ਤੇਰੇ ਹੱਥ ਕੁਝ ਵੀ ਨਹੀਂ ਆਉਣਾ। ਪਰ ਕਹਿਣ ਲੱਗੇ ਇੱਕ ਪ੍ਰਾਪਤੀ ਤੈਨੂੰ ਜ਼ਰੂਰ ਹੋਵੇਗੀ। ਪੁੱਛਿਆ ਜੀ ਉਹ ਕਿਹੜੀ? ਪੁੰਨ ਪਰਮੇਸ਼ਰ ਕੋਪ ਕਰੰਤਾ, ਮੋਹੇ ਦਿਓ ਤੱਕ ਇਹ ਜਰੰਤਾ। ਕਹਿੰਦੇ ਨੇ ਪਰਮੇਸ਼ਰ ਦੀ ਕਰੋਪੀ ਦਾ ਸ਼ਿਕਾਰ ਤੂੰ ਜ਼ਰੂਰ ਹੋਵੇਂਗਾ। ਉਹ ਵੀ ਇਹ ਗੱਲ ਕਹਿੰਦਾ ਕਿ ਦੇਣ ਵਾਲਾ ਤੇ ਮੈਂ ਹਾਂ, ਤੇ ਭਲਿਆ ਤੂੰ ਕਿਉਂ ਸੜ ਸੜ ਮਰ ਚੱਲੇ। ਸੱਚ ਜਾਣਿਓ ਇਹ ਗੁਣ ਉਸ ਮਾਲਕ ਦੇ ਨੇ, ਤੇ ਜਿਹੜਾ ਸਾਰਿਆਂ ਨੂੰ ਗੁਣ ਦਿੰਦਾ ਨਾ ਬਜਾਏ ਈਰਖਾ ਕਰਨ ਦੇ, ਉਹਦੇ ਕੋਲੋਂ ਇਹ ਦਾਤ ਮੰਗੀਏ। ਉਹਦੇ ਕੋਲੋਂ ਦਾਤ ਮੰਗਣੀ ਚਾਹੀਦੀ ਹੈ। ਤੋ ਬਾਬਾ ਮੱਖਣ ਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੋਂ ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਪ੍ਰਵਾਨ ਹੋ ਗਈ, ਜਹਾਜ਼ ਬੰਨੇ ਲੱਗ ਗਿਆ। ਤੁਸੀਂ ਇਤਿਹਾਸ ਤੋਂ ਵਾਕਫ ਹੋ ਵੀ ਜਦੋਂ ਆਏ ਮੋਹਰਾਂ ਲੈ ਕੇ ਤੇ ਸਾਰਿਆਂ ਅੱਗੇ ਦੋ ਦੋ ਮੋਹਰਾਂ ਰੱਖਦੇ ਨੇ, ਪਖੰਡੀਆਂ ਦੀ ਬੜੀ ਭੀੜ ਹੈ, ਤੇ ਸਾਰੇ ਹੀ ਤਰਨ ਦੀਆਂ ਅਸੀਸਾਂ ਦੇਣ, ਤੇ ਬਾਬਾ ਮੱਖਣ ਸ਼ਾਹ ਅੰਦਰੋਂ ਡੁੱਬਦਾ ਜਾਏ। ਉਹ ਤੇ ਤਰਨ ਦੀਆਂ ਅਸੀਸਾਂ ਦਿੰਦੇ ਨੇ ਤੇ ਬਾਬਾ ਮੱਖਣ ਸ਼ਾਹ ਡੁੱਬਦੇ ਜਾਂਦੇ ਨੇ, ਤੇ ਫਿਰ ਅਖੀਰ ਵਿੱਚ ਨਾ ਫਿਰ ਅਰਦਾਸ ਕਰਦੇ ਨੇ, ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਜੇ ਉੱਥੋਂ ਜਹਾਜ਼ ਬੰਨੇ ਲਾਇਆ ਹੀ ਤੇ ਹੁਣ ਅੰਦਰ ਦਾ ਬੇੜਾ ਵੀ ਬੰਨੇ ਲਾ ਦੇ, ਹੁਣ ਆਪ ਹੀ ਕਿਰਪਾ ਕਰ ਤੇ ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰ। ਤੇ ਉਹ ਆਪਣੇ ਪਿਆਰੇ ਦੀ ਸਹਾਇਤਾ ਕਰਦਾ, ਜੇ ਜਦੋਂ ਉਹਦੇ ਹੋ ਜਾਈਏ ਅਰਦਾਸ ਬੇਨਤੀ ਕੀਤੀ ਤੇ ਸੱਚ ਜਾਣਿਓ, ਫਿਰ ਉਹ ਹੀ ਮੱਖਣ ਸ਼ਾਹ ਦਰਸ਼ਨ ਕਰਦਿਆਂ ਸਾਰ ਕੋਠੇ ਤੇ ਚੜ੍ਹ ਕੇ ਪੱਲਾ ਫੇਰਦਾ, ਸਾਚੋ ਗੁਰੂ ਲਾ ਦੋਰੇ, ਸਾਚੋ ਗੁਰੂ ਲਾ ਦੋਰੇ। ਉਹ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਤੇ ਜਿਹੜੇ ਦੋਖੀ ਬੈਠੇ ਸਨ ਦੋਖੀਆਂ ਦੇ ਆਪ ਹੀ ਮੂੰਹ ਕਾਲੇ ਹੋ ਗਏ।
ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ।
ਉਹ ਸਦਾ ਥਿਰ ਰਹਿਣ ਵਾਲਾ ਸਾਚਾ ਸਾਹਿਬ ਹੋਆ ਰਖਵਾਲਾ, ਜਿਹੜਾ ਸਾਰਿਆਂ ਦੀ ਰੱਖਿਆ ਕਰਦਾ, ਜਿਹਨੇ ਮਾਤਾ ਦੇ ਉਧਰ ਵਿੱਚ ਵੀ ਰੱਖਿਆ ਕੀਤੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ। ਜਦੋਂ ਉਸ ਮਾਲਕ ਨੂੰ ਚੇਤੇ ਕੀਤਾ ਤੇ ਉਹ ਮਾਲਕ ਉਸਨੇ ਆਪ ਹੀ ਰੱਖਿਆ ਕੀਤੀ, ਆਪ ਹੀ ਸਿਰ ਤੇ ਹੱਥ ਰੱਖਿਆ ਤੇ ਨਾਲ ਪਾਤਸ਼ਾਹ ਜੀ ਕਹਿੰਦੇ ਨੇ ਰਾਖ ਲੀਏ ਕੰਠ ਲਾਏ, ਕਹਿੰਦੇ ਨੇ ਆਪਣੇ ਗਲੇ ਨਾਲ ਲਾ ਕੇ ਆਪਣੇ ਪਿਆਰਿਆਂ ਨੂੰ ਛਾਤੀ ਨਾਲ ਲਾ ਕੇ, ਜਿਵੇਂ ਮਾਂ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਕੇ ਰੱਖਦੀ ਹੈ ਨਾ, ਸੱਚ ਜਾਣਿਓ ਮੇਰਾ ਗੁਰੂ ਵੀ ਆਪਣੇ ਪਿਆਰਿਆਂ ਨੂੰ ਛਾਤੀ ਨਾਲ ਲਾ ਕੇ ਰੱਖਦਾ। ਇੱਕ ਮੈਂ ਬੇਨਤੀ ਕਰਦੇ ਹਾਂ, ਭਾਵੇਂ ਮਾਂ ਦੇ ਜਿੰਨੇ ਮਰਜ਼ੀ ਪੁੱਤਰ ਹੋਣ ਨਾ, ਭਾਵੇਂ ਸਾਰੇ ਹੀ ਪਿਆਰੇ ਨੇ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਤੇ ਅਧਿਕ ਪਿਆਰੋ ਸੁੱਤ ਗੋਦ ਕੋ। ਸਭ ਤੋਂ ਪਿਆਰਾ ਪੁੱਤਰ ਉਹ ਹੁੰਦਾ ਜਿਹੜਾ ਮਾਂ ਦੀ ਗੋਦੀ ਵਿੱਚ ਹੋਵੇ। ਸਿਆਣੇ ਸੁੱਤ ਬਣਜ ਕੇ ਵਿਹਾਰ ਕੇ ਵਿਚਾਰ ਵਿਖੇ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਕਹਿੰਦੇ ਨੇ ਵੱਡੇ ਪੁੱਤਰ ਤੇ ਕਾਰੋਬਾਰਾਂ ਵਿੱਚ ਲੱਗ ਜਾਂਦੇ ਨੇ ਤੇ ਜਿਹੜਾ ਗੋਦੀ ਵਿੱਚ ਹੈ ਨਾ ਉਹਦਾ ਪਿਆਰ ਤੇ ਕੇਵਲ ਮਾਂ ਦੀ ਗੋਦੀ ਨਾਲ ਹੈ, ਨਾ ਤੇ ਧਨ ਦੌਲਤ ਨਾਲ ਪਿਆਰ ਤੇ ਨਾ ਉਹਦਾ ਭੈਣ ਭਰਾਵਾਂ ਨਾਲ ਹੀ ਪਿਆਰ। ਸੰਪੈ ਨਾ ਸਹੋਦ ਕੋ, ਸੰਪੈ ਕਹਿੰਦੇ ਨੇ ਧਨ ਦੌਲਤ ਨੂੰ ਤੇ ਸਹੋਦ ਕਹਿੰਦੇ ਨੇ ਭੈਣ ਭਰਾਵਾਂ ਨੂੰ। ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਫਿਰ ਕਹਿੰਦੇ ਨੇ ਪਲਣਾ ਸਵਾਏ, ਪਲਣਾ ਕਹਿੰਦੇ ਨੇ ਪੰਘੂੜੇ ਨੂੰ, ਪਲਣਾ ਸਵਾਏ ਮਾਏ ਗ੍ਰਹਿ ਕਾਜ ਲਾਗ ਜਾਏ। ਪੰਘੂੜੇ ਵਿੱਚ ਪਾ ਕੇ ਘਰ ਦਾ ਕੰਮ ਕਾਰ ਵੀ ਕਰਦੇ ਹੈ, ਪਰ ਸੁਣ ਸੁੱਤ ਰੁਦਨ ਪਹਿ ਪਿਆਵੇ ਮਨ ਮੋਦ ਕੋ। ਜਰਾ ਜਿਹਨੇ ਪੁੱਤਰ ਦੀ ਆਵਾਜ਼ ਕੰਨਾਂ ਵਿੱਚ ਰੋਣ ਦੀ ਪਈ ਤੇ ਸਭ ਕੁਝ ਉੱਥੇ ਛੱਡ ਕੇ ਦੌੜ ਕੇ ਪੁੱਤਰ ਨੂੰ ਛਾਤੀ ਨਾਲ ਲਾ ਕੇ ਮਨ ਮੋਦ ਭਾਵ ਕੇ ਪਿਆਰ ਦੇ ਨਾਲ ਪਹਿ ਪਿਆਵੇ ਦੁੱਧ ਪਿਆਉਂਦੀ। ਸੁਣ ਸੁੱਤ ਰੁਦਨ ਪਹਿ ਪਿਆਵੇ ਮਨ ਮੋਦ ਕੋ। ਤੇ ਮੇਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਾ ਖੋਏ ਜੋਏ ਗੁਰਚਰਨ ਸ਼ਰਨ ਗਹਿ। ਕਹਿੰਦੇ ਨੇ ਹੰਕਾਰ ਨੂੰ ਛੱਡ ਕੇ, ਹਉਮੈ ਨੂੰ ਛੱਡ ਕੇ, ਜਿਹਨੇ ਗੁਰੂ ਦੀ ਸ਼ਰਨ ਫੜ ਲਈ ਹੈ ਨਾ, ਜਿਹਨੇ ਚਰਨ ਫੜ ਲਏ, ਆਪਾ ਖੋਏ ਜੋਏ ਗੁਰਚਰਨ ਸ਼ਰਨ ਗਹਿ ਰਹੇ ਨਿਰਦੋਖ ਮੋਖ ਆਨੰਦ ਵਿਨੋਦ ਕੋ। ਕਹਿੰਦੇ ਨੇ ਉਹ ਵਿਕਾਰਾਂ ਤੋਂ ਬਚਦਾ ਜੇ, ਉਹ ਭੈੜੀਆਂ ਲਾਮਤਾਂ ਤੋਂ ਬਚਦਾ ਔਰ ਉਸਨੂੰ ਮੋਖ ਪ੍ਰਾਪਤ ਹੁੰਦਾ ਔਰ ਉਸਦਾ ਸਾਰਾ ਜੀਵਨ ਸੁੱਖ ਤੇ ਆਨੰਦ ਨਾਲ ਬਤੀਤ ਹੋ ਜਾਂਦਾ। ਇੱਥੇ ਵੀ ਮੇਰੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਉਸ ਮਾਲਕ ਨੇ ਆਪਣੇ ਕੰਠ ਨਾਲ ਲਾ ਕੇ ਰੱਖ ਲਿਆ ਹੈ।
ਨਿਰਪਉ ਭਈ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਹੇ ਨਾਨਕ ਆਖ, ਉਹ ਮਾਲਕ ਦੇ ਗੀਤ ਗਾਉਂਦਿਆਂ ਗਾਉਂਦਿਆਂ, ਉਹਦੀ ਸਿਫਤ ਸਲਾਹ ਕਰਦਿਆਂ ਕਰਦਿਆਂ, ਬਾਕੀ ਸਾਰੇ ਜਿੰਨੀ ਤਰ੍ਹਾਂ ਦੇ ਡਰ ਭਉ ਨੇ ਉਹਨਾਂ ਤੋਂ ਨਿਰਭਉ ਹੋ ਜਾਂਦੇ ਨੇ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਸਦਾ ਸੁਖ ਮਾਣਦੇ ਨੇ ਨਿਰਭਉ ਹੋ ਕੇ, ਕਿਉਂ? ਕਿਉਂਕਿ ਉਸ ਮਾਲਕ ਦੇ ਸੁੱਖਾਂ ਦੇ ਦਾਤੇ ਦੇ ਗੀਤ ਗਾਉਣ ਲੱਗ ਪਏ, ਉਹਦੀ ਸਿਫਤ ਸਲਾਹ ਵਿੱਚ ਜੁੜ ਗਏ। ਗੁਰੂ ਸਵਾਰਿਓ, ਸਤਿਗੁਰੂ ਜੀ ਕਿਤੇ ਰਹਿਮਤ ਕਰ ਦੇਣ, ਬਖਸ਼ਿਸ਼ ਕਰ ਦੇਣ, ਸਾਡੇ 'ਤੇ ਵੀ ਇਹ ਬਖਸ਼ਿਸ਼ ਹੋ ਜਾਏ, ਉਹਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਬਾਕੀ ਹਰ ਤਰ੍ਹਾਂ ਦੇ ਦੁੱਖ ਭੈ ਤੋਂ ਮੁਕਤ ਹੋ ਕੇ ਕਿਤੇ ਉਸ ਮਾਲਕ ਦੇ ਚਰਨਾਂ ਵਿੱਚ अपना सीस रख दईए ते सतगुरु जी दा सिर ते हाथ होए ओ प्यार नाल सानू कंठ नाल ला लवे फिर सदीवी सुख की प्राप्ति हुंदी है। कित्थों तक दा सुख मिलदा है? साहब जी कहिंदे ने लोक सुखीए पर लोक सुहेले नानक हर प्रभ आपे मेले वाली अवस्था बन जाती है। कोटान कोट धनवाद धन धन साहब श्री गुरु ग्रंथ साहिब महाराज जी का प्रबंधक जना का बहुत बहुत धनवाद आप समूह गुरु सवारियां संगतां का कोटान कोट धनवाद। आओ इस मुबारक हुक्मनामे दियां आखरी पंक्तियां पढ़ के समाप्ति करिए जी।
साचा साहिब हुआ रखवाला राख लिए कंठ लाए निरपौ पए सदा सुख माने नानक हर गुण गाए वाहिगुरु जी का खालसा वाहिगुरु जी की फतेह।